निकोकीन संतोखं यसना रूरो साधनाम जप रसना बसन जे पाओ भगत के लिडे नहीं पुरातन नीत नवीने।
वाहिगुरु जी का खालसा, वाहिगुरु जी की फतेह। गुरु ग्रीव नवाज अंतरजामी भगत वत्सल कृपा दे खजाने धन धन साहब श्री गुरु ग्रंथ साहब महाराज दी पावन पवित्र हजूरी विच सजी हुई गुरु रूप गुरु खालसा साध संग जी धन धन सतगुरु गुरु नानक देव साहब जी महाराज उस समय दे बहुत अपने आप नूं वड्डे समझण वाले सिद्ध लोग दुनिया जिन्हां तों डरदी सी बड़ा दबदबा सी उन्हां दा हंकार दे अंदर बहुत ज़्यादा जिन्हां दा मन फसिया होया सी क्योंकि शक्ति दे विच इन्हां बराबर उदों कोई नहीं सी। इन्हां नूं चित चेता भी नहीं सी कि इन्नी उत्ते शक्ति दा मालक परमेश्वर आप आवेगा। सो जदों पातशाह आप गए सुमेर पर्बत ते फिर सिद्धां दे माण हंकार नूं जा के तोड़िया। गुरु साहब जी ने बहुत सुंदर उपदेश इत्थे थोड़ा उपदेश कवि जी ने लिखिया जिन्ना काफ़ी है पर फिर भी सारा जपजी साहब जिहड़ा पाठ है ये सिद्धां दे नाल ही चर्चा होई भी है। सो महाराज ने मुंदा संतोख सरमपद चोली चार पौड़ियां विशेष फिर अगे नाम का वर्णन एक दूजी भाव लख होहे लख होवे लख वीस इन्हां पौड़ियां विच शुभ इच्छा शुभ विचारना तनु मानसा सतवा पद अंश सकत पदार्था भावनी ते तुरी अवस्था ये सत भूमिका ब्रह्म ज्ञान दियां ने। सो इत्थे जात पहारा की पौड़ी अठवीं भूमिका है तुरिया तीत पदवी कहिंदे ने उहनूं। उह आम सधारण मनुख ब्रह्म ज्ञान तक जा सकदे ने। तुरियातीत अवस्था केवल सतगुणा की अपनी अवस्था है। वशिष्ठ मुनि जी ने इन्हां अवस्था नूं कथन किया ब्रह्म बरियान ब्रह्म ब्रिष्ट करके ये सत भूमिका कथन कीतियां ने। जपजी साहब की पहली सीडी विच ओह सारा कुछ दस्या होया। आओ श्रवण करते हाँ जिस तरह सिद्धां दा हंकार तोड़िया और सतगुरु कहण लगे मेरे कोल तां योग अवस्था पहला ही है मुंदा शर्म दी पाई हुई जी मुंदरा है शर्म पत मुंदा संतोख ते शर्म दी इस प्रकार हौली हौली उन्होंने समझ लगी है। सो इन्हां दे विच एक सिद्ध चल के फिर आया सी प्राणनाथ योगी कल अखीर ते सतगुरु ने फिर उन्हूं दस्या सी कि असीं तां संतोख दा भोजन करदे हाँ रसना दे नाल जपदे नाम प्रेमा भगती दा कपड़ा पहनदे हाँ इस तरह असीं दोनों लोकां शोभा पाउंदे हाँ। प्राणनाथ उठ के गुरां दे चरणां नूं मत्था टेकण लग्या। सो गुरू साहब जी ने उन्हूं मत्था नहीं टेकण दिता ਉਹਦਾ ਸਿਰ ਆਪਣੇ ਹੱਥਾਂ 'ਤੇ ਰੱਖ ਲਿਆ ਅਤੇ ਗਲ ਵੱਕੜੀ ਪਾ ਲਈ ਬਹੁਤ ਪਿਆਰ ਕੀਤਾ ਕਿਉਂਕਿ ਬੜੀ ਉੱਚੀ ਹਸਤੀ ਸੀ। ਅੱਗੇ ਸਰਵਣ ਕਰਦੇ ਹਾਂ ਜਿਵੇਂ ਉਹਨੇ ਕਿਹਾ ਕਿ ਤੁਸੀਂ ਤਾਂ ਆਕਾਰ ਪਰਮੇਸ਼ੁਰ ਨੇ ਆਪ ਹੀ ਧਾਰਿਆ ਹੋਇਆ ਤੁਸੀਂ ਆਪ ਹੀ ਪਰਮੇਸ਼ੁਰ ਹੋ ਔਰ ਤੁਹਾਡੇ ਸਾਨੂੰ ਦਰਸ਼ਨ ਹੋ ਗਏ ਨੇ ਇਸ ਤਰ੍ਹਾਂ ਹੁਣ ਅੱਗੇ ਕਹਿ ਰਿਹਾ ਹੈ ਇਸ ਤਰ੍ਹਾਂ ਪਹਿਲਾਂ ਰਸਨਾ ਨੂੰ ਕਰੀਏ ਪਵਿੱਤਰ ਮਰਿਆਦਾ ਅਨੁਸਾਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੌਪਈ ਤੁਮ ਤਾਂ ਵਿਦਤ ਆਪ ਕਰ ਤਾਰਾ,
ਤੁਸੀਂ ਤਾਂ ਆਪ ਹੀ ਪ੍ਰਗਟ ਰੂਪ ਵਿੱਚ ਜੋ ਕਰਤਾਰ ਨਿਰੰਕਾਰ ਦੁਨੀਆ ਦੇ ਉੱਤੇ ਆਏ ਹੋ।
ਕਲ ਨਰ ਤਾਰਨ ਕੋ ਤਨ ਧਾਰਾ,
ਸੋ ਆਪ ਜੀ ਨੇ ਕਲਯੁਗ ਦੇ ਵਿੱਚ ਇਹ ਜਿਹੜੇ ਜੀਵ ਨੇ ਕਲਯੁਗੀ ਇਹਨਾਂ ਨੂੰ ਤਾਰਨ ਵਾਸਤੇ ਅਵਤਾਰ ਧਾਰਿਆ ਮਹਾਰਾਜ ਜੀ।
ਜਿਨ ਤੁਮ ਕੋ ਨਾ ਐਸੇ ਜਾਣਾ,
ਸੋ ਜਿਨ੍ਹਾਂ ਨੇ ਤੁਹਾਨੂੰ ਨਹੀਂ ਜਾਣਿਆ ਐਸਾ,
ਸੋ ਜੋਗੀ ਨਹਿ ਅਤ ਅਗਿਆਨਾ,
ਉਹ ਕਹਿਣ ਲੱਗਿਆ ਪ੍ਰਾਣਨਾਥ ਜਿਨ੍ਹਾਂ ਨੇ ਤੁਹਾਨੂੰ ਪਛਾਣਿਆ ਨਹੀਂ ਉਹ ਜੋਗੀ ਨਹੀਂ ਹੈ, ਉਹ ਤਾਂ ਕੋਈ ਅਗਿਆਨੀ ਬੰਦਾ ਹੈ। ਜੋਗੀ ਉਹਨੂੰ ਕਹਿੰਦੇ ਨੇ ਜਿਹੜਾ ਗੁਰੂ ਨਾਨਕ ਨੂੰ ਨਿਰੰਕਾਰ ਪਰਮੇਸ਼ਰ ਜਾਣੇ।
ਬੰਦਾ ਹੱਥ ਦੇ ਅਨੁਰਾਗਾ,
ਦੋਵੇਂ ਹੱਥ ਜੋੜ ਕੇ ਬਹੁਤ ਪਿਆਰ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨਾਲ, ਸ਼ਰਧਾ ਕੀਤੀ।
ਅਹ ਧਨ ਹਮਰੇ ਵੱਡ ਭਾਗਾ,
ਅਹ ਧਨ ਸਾਡੇ ਬਹੁਤ ਵੱਡੇ ਭਾਗ ਹਨ ਜੀ।
ਜਿਹ ਕਰ ਤੁਮਰਾ ਦਰਸ਼ਨ ਪਾਇਆ,
ਸੋ ਜਿਵੇਂ ਜਿਨ੍ਹਾਂ ਭਾਗਾਂ ਕਰਕੇ ਤੁਹਾਡਾ ਦਰਸ਼ਨ ਪ੍ਰਾਪਤ ਹੋਇਆ ਹੈ।
ਮੋਕੋ ਤਾਰਨ ਇਹਾਂ ਆਇਆ,
ਦੇਖੋ ਨਿਰੰਕਾਰ ਜੀ ਤੁਸੀਂ ਆਪ ਤਾਰਨ ਵਾਸਤੇ ਆਏ ਹੋ ਇੱਥੇ, ਪਰਮੇਸ਼ਰ ਆਪ ਹੋ। ਇਹ ਬਹੁਤ ਸ਼ਰਧਾ ਭਾਵਨਾ ਵਾਲਿਆਂ ਦੇ ਮਨ ਚ ਗੱਲ ਆਉਂਦੀ ਹੈ, ਇਹ ਦਸੇ ਸਰੂਪ ਨਿਰੰਕਾਰ ਨੇ ਧਾਰੇ ਸੀ ਆਪ। ਇਹ ਤਾਂ ਜਿਹੜੇ ਬੰਦਿਆਂ ਦੀ ਅਵਸਥਾ ਬਹੁਤ ਵੱਡੀ ਉੱਚੀ ਹੁੰਦੀ ਹੈ, ਉਹਨਾਂ ਨੂੰ ਮਹਾਰਾਜ ਇਹ ਚੀਜ਼ ਦਿਖਾ ਦਿੰਦੇ ਨੇ ਕਿ ਨਿਰੰਕਾਰ ਆਪ ਹੀ ਆਇਆ ਪਰਮੇਸ਼ਰ। ਪਰ ਸਧਾਰਨ ਵਿਅਕਤੀ ਇਹਨਾਂ ਚੀਜ਼ਾਂ ਬਾਰੇ ਗਿਆਨ ਨਹੀਂ ਰੱਖਦੇ, ਕਿਉਂਕਿ ਸਿੱਧਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਸੀ, ਅਤੇ ਫਿਰ ਇਸੇ ਕਰਕੇ ਦਿਵ ਦ੍ਰਿਸ਼ਟੀ ਖੁੱਲ੍ਹਣ ਕਰਕੇ ਸਿੱਧਾਂ ਨੂੰ ਬਹੁਤ ਕੁਛ ਪਤਾ ਲੱਗ ਜਾਂਦਾ ਸੀ ਜਿਹੜੇ ਪਹੁੰਚੇ ਹੋਏ ਸਨ। ਹੁਣ ਵੀ ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਹੈ ਹੁਣ ਵੀ ਸਤਸੰਗਤ ਵਿੱਚ ਬੈਠੇ ਨੇ, ਜੇ ਕੋਈ ਉਹਨੂੰ ਸਤਸੰਗਤ ਹੋਰ ਤਰ੍ਹਾਂ ਨਜ਼ਰ ਆਉਂਦੀ ਆ, ਅਤੇ ਜਿਹਦੀ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹਦੀ ਉਹਦੇ ਭਾਣੇ ਤਾਂ ਇੰਨਾ ਕੀ ਆ ਸਾਰਾ ਕੁਛ। ਜਿਵੇਂ ਭਾਈ ਵੀਰ ਸਿੰਘ ਨੇ ਇਹ ਲਿਖਿਆ ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ ਵਿੱਚ, ਕਿ ਇਹ ਦੁਨੀਆ ਜਿਵੇਂ ਆਪਾਂ ਦੇਖਦੇ ਹਾਂ ਇਹ ਇਸੇ ਤਰ੍ਹਾਂ ਹੀ ਨਹੀਂ, ਹੋਰਵੇਂ ਵੀ ਹੈ, ਹੋਰ ਤਰੀਕੇ ਦੀ ਵੀ ਹੈ। ਸੋ ਸਾਇੰਸਦਾਨਾਂ ਨੇ ਆਪ ਪਰਸੋਂ ਚੌਥੀ ਖੋਜ ਨਵੀਂ ਕੱਢੀ ਹੈ, ਉਹ ਮੰਨ ਗਏ ਉਸ ਗੱਲ ਨੂੰ ਕਿ ਹੋਰ ਵੀ ਹੈ ਦੁਨੀਆ, ਔਰ ਛੇਤੀ ਹੀ ਅਸੀਂ ਲੋਕਾਂ ਨੂੰ ਦਿਖਾਵਾਂਗੇ ਹੋਰ ਦੁਨੀਆ। ਅਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਕੇ ਦੱਸਦੇ ਨੇ ਕਿ ਬੰਦੇ ਦੇ ਅੰਦਰ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ। ਜਿਵੇਂ ਇੰਗਲੈਂਡ ਦੇ ਵਿੱਚ ਇੱਕ ਗੋਰਾ ਸੀ, ਉਹ ਚਿਮਨੀਆਂ ਠੀਕ ਕਰਦਾ ਹੁੰਦਾ ਸੀ ਫੈਕਟਰੀ ਦੀਆਂ। ਇੱਕ ਵਾਰ ਉਹ ਉੱਤੋਂ ਡਿੱਗ ਪਿਆ, ਡਿੱਗ ਕੇ ਵੱਜ ਤਾਂ ਗਿਆ, ਉਹਦੇ ਸਿਰ ਵਿੱਚ ਪਿਛਲੇ ਪਾਸੇ ਸੱਟ ਵੱਜ ਗਈ। ਪਰ ਸੱਟ ਵੱਜਣ ਦਾ ਫਾਇਦਾ ਇਹ ਹੋ ਗਿਆ ਉਹ ਪਿਛਲਾ ਆਉਣ ਵਾਲਾ ਸਮਾਂ ਸਾਰਾ ਹੀ ਦਿਖਣ ਲੱਗ ਪਿਆ ਉਹਨੂੰ, ਕੋਈ ਨਾੜ ਇਹੋ ਜਿਹੀ ਅੰਦਰੋਂ ਪ੍ਰੈਸ ਹੋ ਗਈ ਜਿਵੇਂ ਭਗਤੀ ਨਾਲ ਹੁੰਦੀ, ਕੁਦਰਤੀ ਹੋ ਗਿਆ। ਬੜੀ ਦੁਨੀਆ ਆਈ ਉਹਦੇ ਕੋਲ, ਸਾਰੇ ਮਨਿਸਟਰ ਚੱਲ ਕੇ ਜਦੋਂ ਜਾਣ ਲੱਗੇ ਇੰਤਜ਼ਾਮ ਕੀਤਾ, ਕੁਦਰਤੀ ਮੀਂਹ ਪਿਆ ਹੋਇਆ ਸੀ, ਉਹ ਚਿਮਨੀ ਠੀਕ ਕਰਨ ਦੁਬਾਰਾ ਚੜ੍ਹਿਆ, ਫੇਰ ਡਿੱਗ ਪਿਆ, ਉਹ ਸਭ ਕੁਝ ਬੰਦ ਹੋ ਗਿਆ ਉਹਦਾ, ਕੁਝ ਸਮੇਂ ਲਈ ਇਹ ਚੀਜ਼ ਖੁੱਲ੍ਹੀ ਸੀ ਉਹਦੀ। ਇਸ ਤਰ੍ਹਾਂ ਜਦੋਂ ਸਤਿਗੁਰੂ ਚਾਹੁਣ ਤਾਂ ਇਹ ਚੀਜ਼ ਜਿਹੜੀ ਹੁੰਦੀ ਸਾਰੀ ਹੈ ਤਾਂ ਮਨੁੱਖ ਦੇ ਦਿਮਾਗ ਅੰਦਰ। ਜਿਵੇਂ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਵਾਲੇ ਬੱਚੇ ਟੋਰਾਂਟੋ 8-10 ਬੱਚੇ ਸੀ, ਕਹਿੰਦੇ ਸਾਡਾ ਇੱਕ ਪ੍ਰਸ਼ਨ ਹੈ ਕੀ ਹੈ ਬਈ, ਸਾਡੇ ਪ੍ਰੋਫੈਸਰਾਂ ਨੇ ਸਾਨੂੰ ਇਹ ਪੜ੍ਹਾਇਆ ਹਰੇਕ ਮਨੁੱਖ ਆਪਣੇ ਦਿਮਾਗ ਦੀ 6% ਵਰਤੋਂ ਕਰਦਾ, ਬਹੁਤ ਜ਼ਿਆਦਾ ਕਰੂਗਾ 7-8 ਤੱਕ ਕਰੂਗਾ, ਬਾਕੀ ਦਾ 92-94% ਦਿਮਾਗ ਲੈ ਕੇ ਮਨੁੱਖ ਇਸੇ ਤਰ੍ਹਾਂ ਹੀ ਸਰੀਰ ਛੱਡ ਜਾਂਦਾ। ਜਿਹੜੇ ਸਾਇੰਸਦਾਨ ਨੇ ਇਹ ਆਪਣੇ ਦਿਮਾਗ ਦੀ 25% ਵਰਤੋਂ ਕਰਦੇ ਨੇ, ਸਭ ਤੋਂ ਜ਼ਿਆਦਾ ਸਾਇੰਸਦਾਨ ਆਪਣੇ ਦਿਮਾਗ ਦੀ ਵਰਤੋਂ ਕਰਦਾ। ਫਿਰ ਬੱਚੇ ਕਹਿਣ ਲੱਗੇ ਫਿਰ ਜਿਹੜਾ ਬਾਕੀ 75% ਬਚ ਜਾਂਦਾ ਉਹ ਕੌਣ ਵਰਤਦਾ, ਫਿਰ ਇਹਦਾ ਮਤਲਬ ਸਾਰੀ ਦੁਨੀਆ ਆਪਣਾ ਦਿਮਾਗ ਇੰਨਾ ਕੁ ਲੈ ਕੇ ਮੁੜ ਜਾਂਦੀ ਹੋਣੀ ਹੈ। ਮੈਂ ਕਿਹਾ ਨਹੀਂ, ਤੁਸੀਂ ਇੱਥੋਂ ਤੱਕ ਨਹੀਂ ਜਾਣਦੇ ਹੋ ਜਿੱਥੇ ਸੰਸਾਰ ਦੀ ਵਿੱਦਿਆ ਦੀ ਗੱਲ ਹੈ। 14 ਵਿੱਦਿਆ ਉਹ 25% ਦਿਮਾਗ ਨਾਲ ਪੜ੍ਹੀਆਂ ਜਾ ਸਕਦੀਆਂ, ਬਸ ਦਿਮਾਗ ਦੀ ਇੰਨੀ ਕੁ ਲੋੜ ਹੁੰਦੀ। 75% ਜਿਹੜੀ ਹੈ ਇਹ ਫਿਰ ਜਦੋਂ 26% ਆਰੰਭ ਹੁੰਦਾ, ਇੱਥੋਂ ਇੱਕ ਓਂਕਾਰ ਪ੍ਰਾਰੰਭ ਹੁੰਦਾ। ਬ੍ਰਹਮ ਗਿਆਨੀ ਦਾ ਦਿਮਾਗ 100% ਵਰਤੋਂ 'ਚ ਆਉਂਦਾ। ਆਪਾਂ ਵੀ ਲਿਆ ਸਕਦੇ ਹਾਂ ਸਿਮਰਨ ਦੁਆਰਾ, ਉਹਨੂੰ ਅੰਦਰਲੀਆਂ ਸਾਰੀਆਂ ਚੀਜ਼ਾਂ ਨੂੰ ਆਪਾਂ ਖੋਲ੍ਹ ਸਕਦੇ ਹਾਂ, ਪਰ ਆਪਾਂ ਉਨੀ ਮਿਹਨਤ ਨਹੀਂ ਕਰਦੇ। ਉਨਾ ਦਿਮਾਗ ਜੇ ਖੋਲ੍ਹ ਲਈਏ ਆਪਾਂ ਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਪੈਂਦੀ, ਫਿਰ ਸਾਰਾ ਕੁਝ ਵੈਸੇ ਹੀ ਦਿਖੀ ਜਾਂਦਾ। ਪਰ ਇੰਨੀ ਮਿਹਨਤ ਕੋਈ ਬੰਦਾ ਨਹੀਂ ਕਰਦਾ, ਹਰ ਕੋਈ ਬੰਦਾ ਇੱਥੇ ਤੱਕ ਸੀਮਤ ਹੁੰਦਾ। ਸਾਡਾ ਘਰ ਬਣ ਜੇ, ਬੱਚੇ ਪਲ ਜਾਣ, ਪੜ੍ਹ ਜਾਣ, ਇਹ ਸੈੱਟ ਹੋ ਜਾਣ, ਵਿਆਹ ਸ਼ਾਦੀਆਂ ਹੋ ਗਏ, ਬਸ ਮੇਰਾ ਫਰਜ਼ ਪੂਰਾ ਹੋਇਆ ਅਤੇ ਮੈਂ ਚੱਲਿਆ ਹੁਣ, ਉਹ ਦੁਨੀਆਂ 'ਚੋਂ ਚੱਲ ਜਾਂਦਾ। ਪਰ ਸਤਿਗੁਰੂ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਹ ਵਿੱਚੇ ਹੀ ਛੱਡ ਗਿਆ। ਉਹ ਜਿਹਦੀ ਗੋਬਿੰਦ ਮਿਲਣ ਲਈ ਬਰੀਆ ਹੁੰਦੀ ਹੈ, ਉਹ ਆਪਣੇ ਦਿਮਾਗ ਦੀ 75% ਬਾਕੀ ਫਿਰ ਹੋਰ ਅੱਗੇ ਵਰਤੋਂ ਕਰਦਾ ਹੈ।
ਮੈਂ ਜੋ ਕੀਨ ਜੋਗ ਚਿਰ ਕਾਲਾ,
ਮੈਂ ਜੋ ਕੀਤਾ ਹੈ ਬਹੁਤ ਦੇਰ ਤੋਂ ਯੋਗ ਅਭਿਆਸ,
ਤਾਂ ਕੋ ਫਲ ਅਬ ਮਿਲਿਓ ਵਿਸਾਲਾ,
ਉਹਦਾ ਫਲ ਮੈਨੂੰ ਹੁਣ ਜਾ ਕੇ ਮਿਲਿਆ ਹੈ। ਸ਼੍ਰੀ ਪ੍ਰਾਣਨਾਥ ਜੀ ਦਾ ਇਹ ਕਥਨ ਹੈ, ਕਿੰਨਾ ਸਿੱਧਕ ਹੈ ਉਹਨਾਂ ਦੇ ਵਿੱਚ, ਕਿੰਨਾ ਭਰੋਸਾ ਮਹਾਰਾਜ ਤੇ ਵੀ ਜਿੰਨੀ ਅੱਜ ਤੱਕ ਮੈਂ ਮਿਹਨਤ ਕੀਤੀ ਸੀ ਅੱਜ ਤੁਹਾਡੇ ਦਰਸ਼ਨ ਨਾਲ ਮੈਨੂੰ ਉਹਦਾ ਫਲ ਮਿਲਿਆ। ਕਿਉਂਕਿ ਉਹਨੂੰ ਦਿਖਦਾ ਹੈ ਸਾਰਾ ਕੁਛ ਕਿ ਮੈਨੂੰ ਕੀ ਮਿਲਿਆ ਹੈ।
ਸ੍ਰੀ ਗੁਰ ਕਹੇ ਧਨ ਤੁਮ ਜੋਗੀ,
ਸਤਿਗੁਰੂ ਕਹਿਣ ਲੱਗੇ ਧਨ ਹੋ ਜੋਗੀ ਪ੍ਰਾਣਨਾਥ ਜੀ ਤੁਸੀਂ,
ਮਨ ਰੋਗ ਤੇ ਰਹਿਤ ਅਰੋਗੀ,
ਕਿਉਂਕਿ ਤੁਸੀਂ ਮਾਨ ਰੂਪੀ ਜਿਹੜਾ ਹੰਕਾਰ ਰੋਗ ਹੈ ਇਹਦੇ ਤੋਂ ਰਹਿਤ ਹੋ ਤੇ ਅਰੋਗ ਹੋ ਜੀ।
ਦੋਹਰਾ ਦਇਆ ਨਿਰੰਜਨ ਤੋਹੇ ਪਰ ਹੈ ਸਭ ਤੇ ਅਧਿਕਾਰ,
ਮਹਾਰਾਜ ਜੀ ਕਹਿਣ ਲੱਗੇ ਜਿਹੜੀ ਨਿਰੰਜਨ ਭਾਵ ਪਰਮਾਤਮਾ ਦੀ ਦਇਆ ਸਭ ਤੋਂ ਜ਼ਿਆਦਾ ਤੇਰੇ ਤੇ ਹੈ, ਤੈਨੂੰ ਸਭ ਕੁਝ ਨਜ਼ਰ ਆਉਂਦਾ ਹੈ।
ਕਹੇ ਸੁਨੇ ਵਾ ਵੈਨ ਜੋਗਾ ਮਿਲ ਕਰ ਭੇ ਹਰ ਖਾਏ,
ਕਹੇ ਤੇ ਸੁਣੇ ਇਸ ਤਰ੍ਹਾਂ ਦੋਨਾਂ ਨੇ, ਯੋਗ ਅਰਥ ਦੋ ਦਾ ਹੈ, ਮਿਲ ਕਰ ਪੇ ਹਰ ਖਾਏ। ਕੱਲ ਵੀ ਆਪਾਂ ਇਹਦਾ ਅਰਥ ਕੀਤਾ ਸੀ, ਇਹ ਯੁਗ ਯੁਗ ਏਕੋ ਵੇਸ, ਤੋ ਯੁਗ ਅਰਥ ਯੁਗਾਂ ਯੁਗਾਂ ਵਿੱਚ ਵੀ ਹੈ ਤੇ ਯੁਗ ਨਾਮ ਦੋ ਦਾ ਹੈ। ਜੇ ਦੋ ਵਾਰੀ ਯੁਗ ਯੁਗ ਲਿਖਿਆ ਹੋਵੇ ਤਾਂ ਚਾਰ ਬਣਦਾ, ਕਿਉਂਕਿ ਯੁਗ ਦਾ ਅਰਥ ਦੋ ਹੈ। ਅੱਜ ਇਹਦੀ ਵਰਤੋਂ ਇੱਥੇ ਕੀਤੀ ਕਵੀ ਜੀ ਨੇ, ਕਹੇ ਸੁਨੇ ਬੈਨ ਯੁਗ ਮਿਲ ਕਰ ਪੇ ਹਰ ਖਾਏ, ਯੁਗ ਦਾ ਅਰਥ ਦੋ ਹੈ। ਕਿਉਂਕਿ ਜਿੰਨੀ ਆਪਾਂ ਇੱਥੇ ਕਥਾ ਸੁਣਦੇ ਹਾਂ ਇਸ ਤੋਂ ਜ਼ਿਆਦਾ ਕਥਾ ਪੋਥੀਆਂ ਪ੍ਰਕਾਸ਼ ਕਰਕੇ ਬਹੁਤ ਸਾਰੇ ਵਿਦਿਆਰਥੀ ਘਰਾਂ 'ਚ ਵੀ ਸੁਣਦੇ ਨੇ, ਤਾਂ ਉਹਨਾਂ ਨੂੰ ਇਹ ਦੱਸਣਾ ਹੁੰਦਾ ਵੀ ਯੁਗ ਦਾ ਅਰਥ ਕੀ ਹੈ।
ਚੌਪਈ ਮੰਗਲ ਬੂਜ ਤਪਾਤ ਹੈ ਸਾਥਾ,
ਭਾਈ ਮੰਗਲ ਨਾਥ ਜੀ ਜਿਹੜੇ ਨੇ ਬਹੁਤ ਅੱਛੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ, ਉਸ ਵਕਤ ਪੁੱਛਿਆ ਉਹਨਾਂ ਨੂੰ,
ਕਸ ਸ਼੍ਰੀ ਨਾਨਕ ਪ੍ਰਾਣਨਾਥਾ,
ਪ੍ਰਾਣਨਾਥ ਦੱਸ ਭਾਈ ਕਿ ਗੁਰੂ ਨਾਨਕ ਦੇਵ ਜੀ ਕਹੇ ਜੇ ਹਨ।
ਕਹਿਣ ਲੱਗਿਓ ਮੈਂ ਅਸ ਪਹਿਚਾਨਾ,
ਪ੍ਰਾਣਨਾਥ ਕਹਿਣ ਲੱਗੇ ਮੰਗਲ ਨਾਥ ਨੂੰ ਮੈਂ ਇਸ ਤਰ੍ਹਾਂ ਪਹਿਚਾਣਿਆ ਹੈ,
ਦਰਸ਼ਨ ਨਿਰੰਜਨ ਕੋ ਮਨ ਮਾਨਾ,
ਮੇਰਾ ਮਨ ਮੰਨਿਆ ਕਿ ਨਿਰੰਜਨ ਪ੍ਰਮਾਤਮਾ ਇਹ ਆਪ ਹੀ ਆਏ ਹੋਏ ਨੇ, ਇਹਨਾਂ ਦਾ ਮੈਂ ਦਰਸ਼ਨ ਕਰ ਲਿਆ ਹੈ।
ਪੂਰਬ ਮਿਲ ਤੁਮ ਜੈਸੇ ਕਹਾ,
ਪੂਰਬ ਪਹਿਲਾਂ ਮਿਲ ਕੇ ਜਿਵੇਂ ਤੁਸੀਂ ਕਿਹਾ ਸੀ,
ਕੂਰ ਨਰਾਈ ਤੈ ਸੋ ਆਹਾ,
ਬਿਲਕੁਲ ਝੂਠ ਨਹੀਂ ਹੈ ਤੁਹਾਡੀ ਗੱਲ, ਸੱਚ ਹੈ ਕਿ ਤੁਸੀਂ ਮੈਨੂੰ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਆਪ ਪਰਮੇਸ਼ਰ ਨੇ। ਬੜੀਆਂ ਐਸੀਆਂ ਬਹੁਤ ਕੌਤਕ ਹੁੰਦੇ ਨੇ, ਕਿਉਂਕਿ ਆਪਾਂ ਇੱਕ ਥਾਂ ਦੇ ਉੱਤੇ ਬੈਠੇ ਹਾਂ, ਕਥਾ ਸੁਣਦੇ ਨੇ ਬਹੁਤ ਦੁਨੀਆ, ਬਹੁਤ ਸਾਰੀ ਸੰਗਤ ਵਿੱਚੋਂ ਕਿੰਨੇ ਹੀ ਚੰਗੇ ਚੰਗੇ ਅਵਸਥਾ ਦੇ ਮਾਲਕ ਜਦੋਂ ਫੋਨ 'ਤੇ ਗੱਲ ਕਰਦੇ ਨੇ। ਮੈਂ ਕਿਹਾ ਵੀ ਬਹੁਤ ਧੰਨ ਹੋ ਤੁਸੀਂ, ਤੁਹਾਡੀ ਇੰਨੀ ਉੱਚੀ ਅਵਸਥਾ ਪਰਮਾਤਮਾ ਨੇ ਬਣਾਈ ਹੈ, ਮਹਾਰਾਜ ਤੋਂ ਕਿੰਨਾ ਤੁਸੀਂ ਲਾਹਾ ਲੈਂਦੇ ਹੋ, ਧੰਨ ਭਾਗ ਨੇ ਤੁਹਾਡੇ। ਪਰ ਸਾਰੇ ਜਣੇ ਉਨਾ ਲਾਹਾ ਨਹੀਂ ਲੈ ਸਕਦੇ, ਕਈਆਂ ਦੀ ਪਿਛਲੀਆਂ ਜਨਮਾਂ ਦੀ ਕਮਾਈ ਹੁੰਦੀ ਹੈ, ਕਈਆਂ ਦੀ ਕਈ ਕਈ ਜਨਮਾਂ ਦੀ ਕਮਾਈ ਹੁੰਦੀ ਹੈ। ਇਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਹੁਤ ਲਾਹਾ ਲੈਂਦੇ ਨੇ, ਇੰਨੇ ਇੰਨੇ ਨਜ਼ਾਰੇ ਹੁੰਦੇ, ਇੰਨੇ ਕੌਤਕ ਹੁੰਦੇ ਉਹਨਾਂ ਨੂੰ। ਸੋ ਇਸ ਤਰ੍ਹਾਂ ਹੈ, ਮੰਜ਼ਿਲ ਹੈ ਦੂਰ ਦੀ, ਪਰ ਚੱਲਣਾ ਹੈ ਆਪਾਂ, ਹੌਲੀ ਹੌਲੀ ਵਧਣਾ ਹੈ ਅੱਗੇ, ਕੋਸ਼ਿਸ਼ ਕਰਕੇ ਉਹ ਮੰਜ਼ਿਲਾਂ ਨੂੰ ਦੇਖਣਾ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਅਵਸਥਾ ਦਾ ਜ਼ਿਕਰ ਕਰਦੇ ਹਨ।
ਪ੍ਰਾਣ ਨਾਥ ਮਿਲ ਕਰ ਜਬ ਗਇਓ,
ਪ੍ਰਾਣ ਨਾਥ ਜਦੋਂ ਮਿਲ ਕਰਕੇ ਚਲਿਆ ਗਿਆ,
ਮਰਦਾਨਾ ਤਬ ਬੋਲਤ ਪਇਓ,
ਭਾਈ ਮਰਦਾਨਾ ਜੀ ਇਸ ਤਰ੍ਹਾਂ ਬੋਲੇ,
ਇਸ ਜੋਗੀ ਕੋ ਭਲੋ ਸੁਭਾਏ।
ਮਹਾਰਾਜ ਜੀ, ਇਹ ਜੋਗੀ ਦਾ ਸੁਭਾਅ ਬੜਾ ਹੀ ਅੱਛਾ ਸੀ ਜੀ।
ਅਤ ਕੋਮਲ ਜਿਹ ਬੈਨ ਅਲਾਏ,
ਜਿਹਨੇ ਬੜੇ ਕੋਮਲ ਬਚਨ ਕਹੇ ਨੇ।
ਦਰਸ ਬਲੋਕਤ ਹਰਖਾ ਐਸੇ,
ਦਰਸ਼ਨ ਦੇਖ ਕਰਕੇ ਬਹੁਤ ਹੀ ਖੁਸ਼ ਹੋਇਆ ਹੈ।
ਵਿਛੜਿਓ ਮੀਤ ਮਿਲਤ ਹੈ ਜੈਸੇ,
ਮਹਾਰਾਜ ਇਹ ਤਾਂ ਐ ਮਿਲਿਆ ਆਪਾਂ ਨੂੰ ਜਿਵੇਂ ਕੋਈ ਵਿਛੜਿਆ ਹੋਇਆ ਮਿੱਤਰ ਮਿਲਦਾ, ਬੜਾ ਪੁਰਾਣਾ।
ਦੋਹਰਾ ਸ੍ਰੀ ਗੁਰੂ ਬੋਲੇ, ਜਸ ਪਰ ਹੈ ਕਰੁਣਾ ਕਰਤਾਰ।
ਸਤਿਗੁਰੂ ਜੀ ਬਚਨ ਬੋਲੇ, ਭਾਈ ਮਰਦਾਨਾ ਇਹਦੇ ਉੱਤੇ ਨਾ ਕਰਤਾਰ ਪਰਮੇਸ਼ਰ ਦੀ ਬਹੁਤ ਕਿਰਪਾ ਹੈ ਇਸ ਤੇ।
ਜਿਸ ਮਾਇਸ ਗੁਣ ਹੋਵਈ ਲਖੈ ਨਾ ਔਰ ਗਵਾਰ,
ਜਿਹਦੇ ਉੱਤੇ ਕਰਤਾਰ ਦੀ ਕਿਰਪਾ ਹੁੰਦੀ ਹੈ ਉਸ ਬੰਦੇ ਚ ਇਹੋ ਜਿਹੇ ਗੁਣ ਹੁੰਦੇ ਨੇ। ਹੋਰ ਜਿਹੜਾ ਗਵਾਰ ਬੰਦਾ ਹੁੰਦਾ ਜਿਹਨੂੰ ਸਮਝ ਨੀ ਸੋਝ ਨੀ ਹੁੰਦੀ, ਉਹ ਇੰਨੀਆਂ ਗੱਲਾਂ ਬਾਰੇ ਜਾਣ ਨੀ ਸਕਦਾ, ਉਹਨੂੰ ਚਾਨਣ ਨੀ ਹੁੰਦਾ।
ਚੌਪਈ ਸਭ ਨਾਥਨ ਮਹਿ ਸ੍ਰੇਸ਼ਟ ਨਾਥਾ,
ਇਹ ਸਾਰਿਆਂ ਨਾਥਾਂ ਵਿੱਚੋਂ ਸ੍ਰੇਸ਼ਟ ਨਾਥ ਹੈ।
ਇਹ ਸਮਾਨ ਕਿਹੇ ਅਪਰ ਨ ਗਾਥਾ,
ਇਹਦੇ ਬਰਾਬਰ ਹੋਰ ਕੋਈ ਜਿਹੜਾ ਹੈ ਨਾਥ ਨਹੀਂ, ਨਾ ਕਿਸੇ ਦੀ ਗਾਥਾ ਇਹਦੇ ਬਰਾਬਰ ਹੈ।
ਗੁਰਸੋਂ ਬੂਝਤ ਭਾ ਮਰਦਾਨਾ,
ਗੁਰੂ ਸਾਹਿਬ ਕੋਲੋਂ ਭਾਈ ਮਰਦਾਨਾ ਜੀ ਨੇ ਬੇਨਤੀ ਕਰਕੇ ਪੁੱਛਿਆ ਹੈ,
ਨਾਥ ਨਾਮ ਸਭ ਕਰੋ ਬਖਾਨਾ।
ਮਹਾਰਾਜ ਜੀ ਜਿੰਨੇ ਕੁ ਸਿੱਧ ਨੇ ਨਾਥ ਨੇ, ਇਹਨਾਂ ਦੇ ਨਾਮ ਤਾਂ ਮੈਨੂੰ ਦੱਸੋ ਕਿੰਨੇ ਕੁ ਨੇ ਹਨ। ਇਹ
ਜਿਤਨੇ ਜਤੀ ਕਹੋ ਤਿੰਨ ਨਾਮੋ,
ਜਿੰਨੇ ਜਤੀ ਨੇ ਉਹਨਾਂ ਦੇ ਵੀ ਨਾਮ ਦੱਸੋ ਜੀ, ਤੁਹਾਨੂੰ ਤਾਂ ਸਾਰਾ ਪਤਾ ਹੀ ਹੈ ਜੀ।
ਕਿਤਨੇ ਸਿੱਧ ਭੇਦ ਸੁਖ ਧਾਮੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਤੁਸੀਂ ਸੁਖਾਂ ਦੇ ਘਰ ਹੋ, ਕਿਰਪਾ ਕਰਕੇ ਦੱਸੋ ਸਿੱਧਾਂ ਵਿੱਚ ਕਿੰਨੇ ਭੇਦ ਹਨ ਅੱਗੇ।
ਸ੍ਰੀ ਗੁਰੂ ਪਨੈ ਸਿੱਧ ਹੈ ਜੇਤੇ,
ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜਿੰਨੇ ਸਿੱਧ ਹਨ,
ਨਾਥ ਨਾਮ ਕਹਿ ਲਾਭ ਹੈ ਤੇਤੇ।
ਸੋ ਇਹ ਸਾਰੇ ਜਣੇ ਨਾਥ ਕਰਕੇ ਕਹਿਲਾਉਂਦੇ ਨੇ, ਇਹਨਾਂ ਦੇ ਮਗਰ ਨਾਥ ਅੱਖਰ ਲੱਗਦਾ।
ਇਨ ਮਹਿ ਨੌ ਜੇ ਨਾਥ ਸੁਭ ਜਾਨੋ,
ਇਹਨਾਂ ਦੇ ਵਿੱਚ ਨੌ ਨਾਥ ਸਾਰਿਆਂ ਨਾਲੋਂ ਚੰਗੇ ਵਧੀਆ ਨੇ।
ਸੋ ਮੈਂ ਤੁਝ ਸੋ ਕਰਤ ਬਖਾਨੋ,
ਉਹ ਅਸੀਂ ਤੈਨੂੰ ਨੌ ਨਾਥਾਂ ਦੇ ਨੌ ਪਹਿਲਾਂ ਦੱਸਦੇ ਹਾਂ।
ਪ੍ਰਾਣ ਨਾਥ ਇੱਕ ਗੋਪੀ ਚੰਦ,
ਇਹ ਸਾਰੇ ਨੌ ਹੀ ਨੇ, ਪ੍ਰਾਣ ਨਾਥ, ਗੋਪੀ ਚੰਦ, ਸੁਰਤ ਨਾਥ, ਜਿਨ ਨਹਿ ਜਮ ਫੰਦ, ਜਿਨ੍ਹਾਂ ਨੂੰ ਜਮਾਂ ਦਾ ਫੰਦ ਨਹੀਂ ਪੈਂਦਾ, ਇਹ ਨਾਥ ਹਨ ਜੀ।
ਦੋਹਰਾ ਗੋਰਖ ਨਾਥ ਮਛਿੰਦਰ ਪੁਨਾ, ਮੰਗਲ ਨਾਥ ਮਹਾਨ।
ਇਹ ਫਿਰ ਗੋਰਖ ਨਾਥ ਜਿਹੜਾ ਹੈ ਵੀ ਚੰਗਾ, ਮਛਿੰਦਰ ਨਾਥ, ਮੰਗਲ ਨਾਥ, ਇਹ ਵੀ ਚੰਗੇ ਪਹੁੰਚਿਆ ਹੋਇਆਂ ਵਿੱਚੋਂ ਹਨ।
ਚਰਪਟ ਚੰਬਾ ਨਾਥ ਹੈ, ਘੁੱਗੂ ਨਾਥ ਸੁਜਾਨ।
ਚਰਪਟ ਨਾਥ, ਚੰਬਾ ਨਾਥ, ਘੁੱਗੂ ਨਾਥ, ਇਹ ਨੌ ਜਿਹੜੇ ਨੇ ਇਹ ਬਹੁਤ ਉੱਚੇ ਬ੍ਰਹਮ ਗਿਆਨੀ ਸਿੱਧਾਂ ਦੇ ਵਿੱਚ ਨੇ, ਜਿਨ੍ਹਾਂ ਨੂੰ ਜਮਦੂਤਾਂ ਦੀ ਜਿਹੜੀ ਫਾਹੀ ਹੈ ਉਹ ਪੈ ਨਹੀਂ ਸਕਦੀ।
ਚੌਪਈ ਅਬ ਜੇ ਜਤੀ ਸੁਣੋ ਦੇ ਕਾਨਾ,
ਹੁਣ ਤੈਨੂੰ ਛੇ ਜਤੀ ਦੱਸਦੇ ਆ। ਬਾਣੀ ਅੰਦਰ ਇਹਨਾਂ ਨਾਮ ਆਉਂਦਾ ਛੇ ਜਤੀ ਮਾਇਆ ਕੇ ਬੰਦਾ, ਛੇ ਜਤੀ ਹਨ ਇਹ।
ਲਛਮਣ ਗੋਰਖ ਅਰ ਹਨੁਮਾਨਾ,
ਲਛਮਣ ਜੀ ਜਤੀ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੀਤਾ ਜੀ ਦਾ ਮੁੱਖ ਨਹੀਂ ਦੇਖਿਆ, ਸੀਤਾ ਨੂੰ ਪੈਰਾਂ ਤੋਂ ਹੀ ਪਛਾਣਦੇ ਹੁੰਦੇ ਸੀ, ਜਿਨ੍ਹਾਂ ਦੇ ਮਨ ਦੇ ਅੰਦਰ ਕਦੇ ਵਿਕਾਰ ਨਾ ਆਵੇ ਜ਼ਿੰਦਗੀ ਚ ਮਨ ਬਾਣੀ ਸਰੀਰ ਕਰਕੇ, ਉਹਨੂੰ ਜਤੀ ਕਹਿੰਦੇ ਨੇ। ਗੋਰਖ ਜੀ ਜਤੀ ਹੋਏ ਨੇ, ਤੀਜੇ ਜਤੀ ਹਨੁਮਾਨ ਜੀ ਹੋਏ ਹਨ।
ਭੀਸ਼ਮ ਭੈਰੋ ਦੱਤ ਪਛਾਨੋ,
ਇਹਨਾਂ ਵਿੱਚ ਭੀਸ਼ਮ ਜੀ, ਫਿਰ ਭੈਰੋ ਜੀ, ਫਿਰ ਇਸੇ ਪ੍ਰਕਾਰ ਦੱਤਾਤ੍ਰੇਓ ਜੀ, ਇਹ ਸਾਰੇ ਛੇ ਜਤੀ ਹਨ।
ਚੌਰਾਸੀ ਸਭ ਸਿੱਧ ਬਖਾਨੋ,
ਇਹ ਤਾਂ ਸੀ ਨਾਥ ਪਹਿਲਾਂ, ਹੁਣ ਚੌਰਾਸੀ ਸਿੱਧ ਤੇਰੇ ਤਾਈ ਦੱਸਦੇ ਹਾਂ।
ਸੂਰ ਸੈਦਾ ਲੋਹਰੀ ਪਾ ਭੰਗਰ ਹਾਜੀ ਰਤਨ ਖਿੰਥੜਾ ਚੰਗਰ ਕੇਵਲ ਕਰਨ ਜਾਲ ਕਾ ਸੰਗਰ ਸਮਰੱਥ ਨਿਰਤਾ ਬਿਮਲ ਕਾ ਲੰਗਰ।
ਇਹ ਸਾਰੇ ਸਿੱਧਾਂ ਦੇ ਨਾਮ ਹੀ ਨੇ ਜਿੰਨੇ ਵੀ ਨੇ, ਸੋ ਇਹ ਸਾਰੇ ਗਿਣਤੀ ਦੇ ਵਿੱਚ ਕੁੱਲ 84 ਦੀ ਇਹਨਾਂ ਸਿੱਧਾਂ ਦੀ ਸਾਰੀ ਗਿਣਤੀ ਬਣਦੀ ਹੈ।
ਪੂਰਨ ਨਾਸਕ ਔਗੜ ਊਰਮ ਭਰਥਰ ਈਸਰ ਪਰਬਤ ਧੂਰਮ ਜੋਤ ਮਗਨ ਸਿੱਧ ਸੈਨ ਅਨੀਫਾ ਰਾਏ ਐਨ ਪ੍ਰਤਪਾਨ ਕਨੀਫਾ।
ਇਹ ਸਾਰੇ ਜਿਤਨੇ ਹਨ ਕੁੱਲ 84 ਸਿੱਧਾਂ ਦੇ ਨਾਮ, ਇਹ ਕੁੱਲ ਗਿਣਤੀ ਇੱਥੇ ਗੁਰੂ ਸਾਹਿਬ ਜੀ ਨੇ ਦੱਸੀ ਹੈ ਕਿ ਕਿਹੜੇ ਕਿਹੜੇ ਵੱਡੇ ਨੇ, ਕਿਹੜੇ ਇਹਨਾਂ ਵਿੱਚ ਨਾਥ ਨੇ, ਕਿਹੜੇ ਹੁਣ ਸਿੱਧਾਂ ਦੀ ਸਾਰੀ ਜਿਹੜੀ ਗਿਣਤੀ ਲਿਖੀ ਹੋਈ ਹੈ। ਸੋ ਨਾਮ ਮਹਾਰਾਜ ਨੇ ਦੱਸੇ ਨੇ ਭਾਈ ਮਰਦਾਨਾ ਜੀ ਨੂੰ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਦਿਖਾ ਰਹੇ ਨੇ ਕਿ ਕਿੰਨੇ ਨਾਮ ਹਨ।
ਮਰਦਾਨਾ ਸੁਣ ਬੂਝਤ ਪਾਤਵ,
ਭਾਈ ਮਰਦਾਨਾ ਜੀ ਨੇ ਉਸ ਵਕਤ ਸੁਣ ਕੇ ਪੁੱਛਿਆ,
ਤੁਮ ਜੋ ਕਹੇ ਸੋ ਜਾਣੇ ਮੈਂ ਸਭ,
ਆਪ ਜੀ ਨੇ ਜੋ ਕਿਹਾ ਹੈ ਸਾਰੇ ਜਾਣੇ ਨੇ ਕਿ ਗੁਫਾ ਦੇ ਵਿੱਚ ਰਹਿਣ ਵਾਲੇ ਬ੍ਰਹਮ ਵਰਤ ਧਾਰੀ ਨੇ, ਸੋ ਯੋਗ ਕਰਨ ਵਾਲੇ ਹਨ।
ਇੱਕ ਸੰਦੇਹ ਨਿਵਾਰਨ ਕੀ ਜੈ,
ਇੱਕ ਮੇਰਾ ਸੰਸਾ ਹੈ ਉਹ ਕਿਰਪਾ ਕਰਕੇ ਦੂਰ ਕਰ ਦਿਓ ਜੀ।
ਬਹਰੋ ਚਲਣ ਗੈਲ ਪਗ ਦੀ ਜੈ,
ਫੇਰ ਆਪਾਂ ਅਗਲੇ ਰਸਤੇ ਉੱਤੇ ਚੱਲਾਂਗੇ।
ਦੋਹਰਾ ਭੋਗ ਨਾ ਕੀਨੋ ਨਾਰਸੋ, ਐਸੇ ਲੋਕ ਅਨੇਕ।
ਮਹਾਰਾਜ ਸੱਚੇ ਪਾਤਸ਼ਾਹ ਕਈ ਐਸੇ ਲੋਕ ਨੇ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਜਤ ਸਤ ਨੂੰ ਕਾਇਮ ਰੱਖਿਆ ਸਾਰੀ ਜ਼ਿੰਦਗੀ, ਜੋ ਗ੍ਰਿਸਤ ਮਾਰਗ ਵਿੱਚ ਪ੍ਰਵੇਸ਼ ਹੀ ਨਹੀਂ ਹੋਏ।
ਹਟ ਜਤੀ ਤੁਮ ਕਿਉਂ ਕਹੇ ਮੁਝ ਸੰਸੈ ਪਾਏ ਕਾ।
ਐ ਤਾਂ ਬਹੁਤ ਬੰਦੇ ਦੁਨੀਆਂ ਅੰਦਰ ਹੈਗੇ ਆ ਜਿਹੜੇ ਮਾੜੇ ਪਾਸੇ ਨਹੀਂ ਗਏ ਹਨ, ਜਾਂ ਵਿਕਾਰੀ ਨਹੀਂ ਬਣੇ, ਜਾਂ ਮੰਨ ਲਓ ਵੀ ਉਹ ਗ੍ਰਿਸਤੀ ਨਹੀਂ ਬਣੇ,